ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੈ ਸੁਣਿਓ ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਬਣਿਓ ਲੋਹਿਓ ਹੋਇਓ ਲਾਲ ਨਦਰ ਸਤਿਗੁਰ ਜਦ ਧਰ ਪਾਹਣ ਮਾਣਿਕ ਕਰੇ ਗਿਆਨ ਗੁਰ ਕਹੋ ਵਿਚਾਰੇ ਕਾਠੋਂ ਸ਼੍ਰੀਖੰਡ ਸਤਿਗੁਰ ਕੀ ਦੁੱਖ ਦਰਿਦਰ ਤਿਨ ਕਹਿ ਗਏ ਸਤਿਗੁਰ ਚਰਨ ਜਿਨ ਪਰਸਿਆ ਸੇ ਪਸ ਪਰੇਤ ਸੁਰ ਨਰ ਭਇਆ ਪਿਆਰੇ ਜੀ ਪਸ਼ੂ ਪਰੇਤੋਂ ਦੇਵਤੇ ਕਰੇ ਪਿਆਰੇ ਜੀ ਪਸ਼ੂ ਪਰੇਤੋਂ ਦੇਵਤੇ ਕਰੇ
ਪਿਆਰੇ ਜੀ ਪਸ਼ੂ ਪਰੇਤੋਂ ਦੇਵਤੇ ਕਰੇ ਪਿਆਰੇ ਜੀ ਪਸ਼ੂ ਪਰੇਤੋਂ ਦੇਵਤੇ ਕਰੇ
ਪਿਆਰੇ ਜੀ ਪਸ਼ੂ ਪਰੇਤੋਂ ਦੇਵਤੇ ਕਰੇ ਪਿਆਰੇ ਜੀ ਪਸ਼ੂ ਪਰੇਤੋਂ ਦੇਵਤੇ ਕਰੇ
ਪਿਆਰੇ ਜੀ ਪਸ਼ੂ ਪਰੇਤੋਂ ਦੇਵਤੇ ਕਰੇ ਪਿਆਰੇ ਜੀ ਪਸ਼ੂ ਪਰੇਤੋਂ ਦੇਵਤੇ ਕਰੇ
ਪੂਰੇ ਸਤਿਗੁਰ ਕੀ ਵਡਿਆਈ ਪੂਰੇ ਸਤਿਗੁਰ ਕੀ ਵਡਿਆਈ
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 ਪੂਰੇ ਸਤਿਗੁਰ ਕੀ ਵਡਿਆਈ ਪੂਰਿਆਂ ਸਤਿਗੁਰਾਂ ਦੀ ਵਡਿਆਈ
ਪੂਰੇ ਸਤਿਗੁਰ ਦੀ ਵਡਿਆਈ ਪੂਰਿਆਂ ਸਤਿਗੁਰਾਂ ਦੀ ਵਡਿਆਈ
ਪਿਆਰੇ ਜੀ ਪਸ਼ੂ ਪਰੇਤੋਂ ਦੇਵ ਕਰੇ ਪਿਆਰਿਓ ਪਸ਼ੂ ਪਰੇਤੋਂ ਦੇਵ ਕਰੇ ਪਸ਼ੂ ਪਰੇਤ ਮੁਗਦ ਕੋ ਤਾਰੇ ਪਾਹਣ ਪਾਰੇ ਉਤਾਰੇ ਨਾਨਕ ਦਾਸ ਤੇਰੀ ਸ਼ਰਣਾਈ ਸਦਾ ਸਦਾ ਬਲਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਰਬ ਸਾਂਝੀ ਬਾਣੀ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸੰਝ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵੈ ਗੋਸਈਆਂ ਕੋਈ ਅਲਾਹੇ ਸਾਰੇ ਸੰਸਾਰ ਦੇ ਕਲਿਆਣ ਕਰਨ ਵਾਸਤੇ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਇਸ ਬਾਣੀ ਵਿੱਚ ਸਤਿਗੁਰਾਂ ਨੇ ਫੁਰਮਾਨ ਕੀਤਾ ਹੈ ਕਿ ਸੰਗਤ ਵਿੱਚ ਆ ਕੇ ਸਤਿਗੁਰਾਂ ਦੀ ਸ਼ਰਨ ਵਿੱਚ ਆ ਕੇ ਪੂਰੇ ਸਤਿਗੁਰ ਵਿੱਚ ਵਡਿਆਈ ਹੈ ਕਿ ਪਸ਼ੂ ਪ੍ਰੇਤਾਂ ਨੂੰ ਦੇਵਤੇ ਪਸ਼ੂ ਪ੍ਰੇਤ ਮੁਗਧ ਕੋ ਤਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਬਚਨ ਕਰਦੇ ਨੇ, ਪਸ਼ੂ ਪਰੇ ਤੋਂ ਦੇਵ ਕਰੇ ਪੂਰੇ ਸਤਿਗੁਰ ਕੀ ਵਡਿਆਈ। ਜਿੱਥੇ ਫੁੱਲਾਂ ਦੀ ਵਾੜੀ ਲੱਗੀ ਹੋਵੇ, ਫੁੱਲ ਖਿਲੇ ਹੋਣ, ਕੋਈ ਵੀ ਉਸ ਜਗ੍ਹਾ ਚਲਿਆ ਜਾਵੇ, ਫੁੱਲਾਂ ਨੇ ਬਿਨਾਂ ਹੀ ਕਹੇ ਤੋਂ ਸੁਗੰਧੀ ਦੇ ਦੇਣੀ ਹੈ। ਫੁੱਲਾਂ ਨੂੰ ਕਹਿਣ ਤੋਂ ਬਿਨਾਂ ਹੀ ਸੁਗੰਧੀ ਪ੍ਰਾਪਤ ਹੋ ਜਾਂਦੀ ਹੈ। ਜਲ ਵਿੱਚ ਪ੍ਰਵੇਸ਼ ਕਰ ਜਾਈਏ ਤਾਂ ਜਲ ਨੂੰ ਕਹਿਣਾ ਨਹੀਂ ਪੈਂਦਾ ਕਿ ਪਾਣੀ ਮੈਨੂੰ ਗਿੱਲਾ ਕਰ, ਪਾਣੀ ਨੇ ਉਹਦੇ ਵਿੱਚ ਪ੍ਰਵੇਸ਼ ਹੋਣ ਵਾਲੇ ਨੂੰ ਗਿੱਲਾ ਕਰੇ ਦੇਣਾ। ਅਗਨੀ ਦੇ ਕੋਲ ਜਾਈਏ, ਅਗਨੀ ਨੂੰ ਕਦੇ ਬੇਨਤੀ ਨਹੀਂ ਕਰਨੀ ਪੈਣੀ ਮੈਨੂੰ ਸੇਕ ਦੇ, ਤਪਸ ਦੇ। ਜੋ ਵੀ ਅਗਨੀ ਕੋਲ ਚਲਿਆ ਗਿਆ, ਅਗਨੀ ਨੇ ਬਿਨਾਂ ਹੀ ਕਹੇ ਤੋਂ ਤਪਸ ਦੇ ਦੇਣੀ ਹੈ। ਇਸੇ ਤਰ੍ਹਾਂ ਸਤਿਗੁਰ ਦੀ, ਸੱਚੇ ਸਤਿਗੁਰ ਦੀ ਜੋ ਸ਼ਰਨ ਵਿੱਚ ਆ ਜਾਵੇ, ਸਤ ਸੰਗਤ ਵਿੱਚ ਆ ਜਾਵੇ, ਉਹਨੂੰ ਵੀ ਕਹਿਣਾ ਨਹੀਂ ਪੈਂਦਾ, ਬੇਨਤੀਆਂ ਨਹੀਂ ਕਰਨੀਆਂ ਪੈਂਦੀਆਂ। ਸਤਿਗੁਰ ਨੇ ਅਤੇ ਸੱਚੀ ਸੰਗਤ ਨੇ ਉਹਦਾ ਪਾਰ ਉਤਾਰਾ ਕਰੇ ਦੇਣਾ। ਬਹੁਤ ਮਿਸਾਲਾਂ ਨੇ ਇਤਿਹਾਸ ਵਿੱਚ, ਬਾਣੀ ਵਿੱਚ, ਜਿਨ੍ਹਾਂ ਜਿਨ੍ਹਾਂ ਨੇ ਵੀ ਸਤਸੰਗਤ ਪ੍ਰਾਪਤ ਹੋ ਗਈ, ਸੱਚੇ ਸਤਿਗੁਰ ਦੀ ਸ਼ਰਨ ਪ੍ਰਾਪਤ ਹੋ ਗਈ, ਉਹਨਾਂ ਦੇ ਜੀਵਨ ਬਦਲ ਕੇ ਪਰਮੇਸ਼ਰ ਨੇ, ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੇ ਰਾਕਸ਼ਾਂ ਤੋਂ ਦੇਵ ਤੇ, ਸਤਿਗੁਰ ਗੁਰੂ ਨਾਨਕ ਦੇਵ ਜੀ ਨੂੰ ਸੰਗਤ, ਸਤਿਗੁਰ ਪਾਤਸ਼ਾਹ ਦੀ ਸੰਗਤ ਪ੍ਰਾਪਤ ਹੋਈ ਕੌਡੇ ਰਾਕਸ਼ ਨੂੰ, ਜਿਹਦਾ ਹਰ ਰੋਜ਼ ਕੁਕਰਮ ਸੀ ਮੁਰਦਿਆਂ ਨੂੰ ਭੁੰਨ ਕੇ ਖਾਣਾ, ਕਬਰਾਂ ਪੱਟ ਕੇ ਮੁਰਦੇ ਕੱਢਣੇ, ਉਹ ਜੇ ਰਾਕਸ਼ ਨੂੰ ਵੀ ਪੂਰੇ ਸਤਿਗੁਰ ਦੀ ਸੰਗਤ ਹੋਈ, ਉਸ ਸੰਗਤ ਨੇ ਦੇਵਤਾ ਬਣਾ ਦਿੱਤਾ। ਸੱਜਣ ਵਰਗੇ ਠੱਗ, ਭੂਮੀਏ ਵਰਗੇ ਚੋਰ, ਜਿਨ੍ਹਾਂ ਨੂੰ ਸੰਗਤ ਹੋ ਗਈ ਪੂਰੇ ਸਤਿਗੁਰ ਦੀ, ਉਹਨਾਂ ਨੂੰ ਅੱਜ ਸੰਸਾਰ ਵਿੱਚ ਗੁਰਸਿੱਖ, ਗੁਰੂ ਦੇ ਸੇਵਕ ਕਰਕੇ ਯਾਦ ਕੀਤਾ ਜਾਂਦਾ। ਇਸੇ ਤਰ੍ਹਾਂ ਸਾਡੇ ਇਤਿਹਾਸ ਵਿੱਚ ਪ੍ਰਮਾਣ ਆਉਂਦਾ, ਭਾਈ ਸਾਹਿਬ ਭਾਈ ਵਿਧੀ ਚੰਦ ਜੀ, ਜਿਨ੍ਹਾਂ ਉੱਤੇ ਅਪਾਰ ਕਿਰਪਾ ਹੋਈ, ਪਿਛਲੇ ਜਨਮ ਦਾ ਜਦੋਂ ਕੋਈ ਪੂਰਵਲਾ ਕਰਮ ਜੀਵ ਦਾ ਪ੍ਰਗਟ ਹੁੰਦਾ, ਉਦੋਂ ਸਤ ਸੰਗਤ ਸ਼ੁਭ ਕਰਮ ਕਰਨ ਦਾ ਸਮਾਂ ਪ੍ਰਾਪਤ ਹੁੰਦਾ। ਭਾਈ ਸਾਹਿਬ ਭਾਈ ਵਿਧੀ ਚੰਦ ਜੀ ਗੁਰਸਿੱਖ ਬਣਨ ਤੋਂ ਪਹਿਲਾਂ, ਸਤਿਗੁਰ ਦੀ ਸੰਗਤ ਵਿੱਚ ਆਉਣ ਤੋਂ ਪਹਿਲਾਂ ਮਹਾਨ ਡਾਕੂ ਚੋਰ ਸਨ। ਇੱਥੇ ਤੱਕ ਡਾਕੂ ਸਨ ਕਿ ਡਾਕੂਆਂ ਦੇ ਜਥੇਦਾਰ ਮੋਹਰੀ ਸਨ। ਇਸੇ ਕਰਕੇ ਇਹਨਾਂ ਦਾ ਨਾਮ ਵਿਧੀਆ ਰੱਖਿਆ ਗਿਆ ਸੀ, ਕਿਉਂਕਿ ਚੋਰੀ ਕਰਨ ਦੀ ਵਿਧੀ ਇਹ ਦੱਸਦੇ ਹੁੰਦੇ ਸੀ। ਕਾਫੀ ਚੋਰ ਇਹਨਾਂ ਦੇ ਜਥੇ ਵਿੱਚ ਕੰਮ ਕਰਦੇ ਸਨ, ਕਿਉਂਕਿ ਪਾਪ ਬੁਰਾ, ਪਾਪੀ ਕੋ ਪਿਆਰਾ। ਪਾਪ ਉਹਦੇ ਵਾਸਤੇ ਬੁਰਾ ਹੁੰਦਾ ਹੈ ਜਿਹਨੇ ਨਾ ਕਰਨਾ ਹੋਵੇ। ਜਿਸਨੇ ਪਾਪ ਕਰਨੇ ਉਹਨੂੰ ਪਾਪ ਨਾਲ ਪਿਆਰ ਹੁੰਦਾ, ਜਿਸ ਕੰਮ ਨਾਲ ਪਿਆਰ ਨਾ ਹੋਵੇ ਉਹ ਕੰਮ ਕੀਤਾ ਨਹੀਂ ਜਾ ਸਕਦਾ। ਪਾਪ ਬੁਰਾ, ਪਾਪੀ ਕੋ ਪਿਆਰਾ। ਚੋਰ ਨੂੰ ਚੋਰੀ ਹੀ ਪਿਆਰੀ ਹੈ, ਜਿਸ ਕਰਕੇ ਭਾਈ ਵਿਧੀ ਚੰਦ ਨੇ ਬੜੀਆਂ ਚੋਰੀਆਂ ਕੀਤੀਆਂ, ਬੜੀਆਂ ਠੱਗੀਆਂ ਮਾਰੀਆਂ, ਪਰ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦਾ ਸਮਾਂ ਆ ਗਿਆ, ਸੰਜੋਗ ਵਿਜੋਗ ਦੋਏ ਕਾਰ ਚਲਾਵੇ। ਇੱਕ ਸੰਜੋਗ ਕਰਮ ਹੈ, ਇੱਕ ਵਿਜੋਗ ਕਰਮ ਹੈ। ਵਿਛੜਿਆ ਮਿਲ ਸੰਜੋਗੀ ਮੇਲ, ਰਹਿ ਰਾਜ ਸਾਹਿਬ ਵਿੱਚ ਵੀ ਪਾਠ ਆਉਂਦਾ। ਜਦ ਜੀਵ ਦਾ ਸੰਜੋਗ ਕਰਮ ਆ ਜਾਵੇ ਤਾਂ ਅਕਾਲ ਪੁਰਖ ਵਾਹਿਗੁਰੂ ਵੱਲੋਂ ਦਾਤਾਂ ਮਿਲਣੀਆਂ ਪ੍ਰਾਪਤ ਹੋ ਜਾਂਦੀਆਂ ਹਨ। ਬਿਨਾਂ ਹੀ ਉੱਦਮ ਤੋਂ, ਬਿਨਾਂ ਕਿਸੇ ਕੰਮ ਤੋਂ ਦਾਤਾਂ ਮਿਲ ਜਾਂਦੀਆਂ ਨੇ। ਪਰ ਜਦੋਂ ਵਿਜੋਗ ਕਰਮ ਪ੍ਰਾਰਭਤ ਵਿੱਚ ਆ ਜਾਵੇ ਤਾਂ ਮਿਲੀਆਂ ਹੋਈਆਂ ਦਾਤਾਂ ਵੀ ਖੁਸ਼ ਜਾਂਦੀਆਂ ਨੇ, ਕੋਲ ਪਈਆਂ ਚੀਜ਼ਾਂ ਵੀ ਬਰਬਾਦ ਹੋ ਜਾਂਦੀਆਂ ਨੇ। ਜਦੋਂ ਕਿਸੇ ਜੀਵ ਦਾ ਸ਼ੁਭ ਕਰਮ ਪ੍ਰਾਪਤ ਹੁੰਦੇ ਉਦੋਂ ਸਤਸੰਗਤ ਪ੍ਰਾਪਤ ਹੁੰਦੀ ਹੈ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਣੀ ਵਿੱਚ ਲਿਖ ਦਿੱਤਾ ਹੈ, ਕੋਈ ਪੂਰਬਲਾ ਕਰਮ ਸੀ ਮੇਰਾ, ਸੰਗ ਹੋ ਗਿਆ ਸਾਧੂਆਂ ਦਾ। ਪੂਰਬਲਾ ਕਰਮ ਸੀ ਸੰਗ ਹੋ ਗਿਆ ਸਾਧੂਆਂ ਦਾ
ਪੁਰਬਲਾ ਕਰਮ ਸੀ ਮੇਰਾ ਸੰਗ ਹੋ ਗਿਆ ਸਾਧੂਆਂ ਦਾ ਕੋਈ ਪੁਰਬਲਾ ਕਰਮ ਸੀ ਮੇਰਾ ਸੰਗ ਹੋ ਗਿਆ ਸਾਧੂਆਂ ਦਾ
ਮੇਰੇ ਪਿਆਰੇ ਸੰਗ ਹੋਇਆ ਸਾਧੂਆਂ ਪਿਆਰੇ ਜੀ ਸੰਗ ਖੋ ਗਿਆ ਸਾਧੂਆਂ ਦਾ
ਪਿਆਰੇ ਸੰਗ ਹੋ ਗਿਆ ਸਾਧੂਆਂ ਦਾ ਮੇਰੇ ਪਿਆਰੇ ਸੰਗ ਹੋਇਆ ਸਾਧੂਆਂ ਦਾ
ਕੋਈ ਪੂਰਬਲਾ ਕਰਮ ਸੀ ਮੇਰਾ ਸੰਗ ਹੋ ਗਿਆ ਸਾਧੂਆਂ ਦਾ ਪੁਰਬਲਾ ਕਰਮ ਸੀ ਮੇਰਾ ਸੰਗ ਹੋ ਗਿਆ ਸਾਧੂਆਂ ਦਾ
ਪੁਰਬਲਾ ਕਰਮ ਸੀ ਮੇਰਾ ਸੰਗ ਹੋ ਗਿਆ
ਸਾਧ ਸੰਗਤ ਭਰਾ ਤਿੰਨ ਭੇਟਤ
ਦੁਰਮਤ ਹੋਈ
ਦਿਨ ਕੀ ਧੂੜ ਨਾਨਕ ਦਾਸ ਵਾਚੈ ਜਿਨਾ ਨਾਮ ਹਿਰਦੈ ਪਰੋਈ ਭਾਈ ਵਿਧੀ ਚੰਦ ਨਾਲ ਵੀ ਐਸੀ ਹੀ ਘਟਨਾ ਵਾਪਰੀ ਇਹਦੇ ਸਾਥੀਆਂ ਨੇ ਰਲ ਮਿਲ ਕੇ ਕਿਸੇ ਨਗਰ ਵਿੱਚੋਂ ਮੱਝਾਂ ਦੀ ਚੋਰੀ ਕੀਤੀ ਪੰਜ ਸੱਤ ਮੱਝਾਂ ਰਾਤ ਨੂੰ ਖੋਲ੍ਹ ਕੇ ਤੁਰ ਪਏ ਦੇਵ ਨੇਤ ਦੇ ਨਾਲ ਪਿੰਡ ਵਿੱਚ ਵੀ ਲੋਕ ਜਾਗ ਪਏ ਰੌਲਾ ਪੈ ਗਿਆ ਕਿ ਮੱਝਾਂ ਚੋਰੀ ਹੋ ਗਈਆਂ ਸਾਰਾ ਨਗਰ ਇਕੱਠਾ ਹੋ ਗਿਆ ਪੰਜ ਪੰਜ ਸੱਤ ਨੌਜਵਾਨ ਤਲਵਾਰਾਂ ਡਾਂਗਾਂ ਲੈ ਕੇ ਚੋਰਾਂ ਦੀ ਭਾਲ ਵਿੱਚ ਰਸਤੇ ਰਸਤੇ ਤੁਰ ਪਏ ਹੁਣ ਮੱਝਾਂ ਦੀ ਰਫ਼ਤਾਰ ਘੱਟ ਹੁੰਦੀ ਹੈ ਇਹ ਜੋਸ਼ ਵਿੱਚ ਪਕੜਨ ਵਾਲੇ ਤੇਜ ਉਦੋਂ ਕੋਈ ਸਾਧਨ ਨਹੀਂ ਸੀ ਹੁੰਦਾ ਕਿ ਟਰੱਕਾਂ ਟਰਾਲੀਆਂ ਤੇ ਪਸ਼ੂਆਂ ਨੂੰ ਲੱਦ ਕੇ ਦੂਜੀ ਜਗ੍ਹਾ ਲਿਜਾਇਆ ਜਾਵੇ ਪੈਦਲ ਹੀ ਸਫ਼ਰ ਹੁੰਦੇ ਸਨ ਥੋੜ੍ਹੀ ਦੇਰ ਬਾਅਦ ਪਿੰਡ ਵਾਲੇ ਨੌਜਵਾਨਾਂ ਨੇ ਚੋਰਾਂ ਨੂੰ ਘੇਰਾ ਪਾ ਲਿਆ ਜਦੋਂ ਚੋਰਾਂ ਨੇ ਵੇਖਿਆ ਕਿ ਜਾਗਰਤ ਹੋ ਗਈ ਹੈ ਮਾਲਕ ਆ ਗਏ ਨੇ ਅਸੀਂ ਫੜੇ ਜਾਣੇ ਤਾਂ ਭਾਈ ਵਿਧੀ ਚੰਦ ਜੀ ਨੇ ਆਪਣੇ ਸਾਥੀਆਂ ਨੂੰ ਕਹਿ ਦਿੱਤਾ ਕਿ ਸਾਰੀਆਂ ਮੱਝਾਂ ਛੱਡ ਦਿਓ ਅਤੇ ਆਪੋ ਆਪਣੀ ਜਾਨ ਬਚਾਓ ਜੇ ਪਕੜੇ ਗਏ ਬੁਰਾ ਹਾਲ ਹੋਵੇਗਾ ਪਿਛਲੀਆਂ ਚੋਰੀਆਂ ਵੀ ਦੇਣੀਆਂ ਪੈਣਗੀਆਂ ਕਿਉਂਕਿ ਬਾਣੀ ਨੇ ਬਚਨ ਕਰ ਦਿੱਤਾ ਚੋਰ ਕੀ ਹਮ ਪਰ ਨਾ ਕੋਏ ਚੋਰ ਕੀ ਹਮ ਬਾਣੀ ਬਚਨ ਚੋਰ ਕੀ ਹਾਮਾ ਭਰੇ ਨਾ ਕੋਏ। ਇੱਥੇ ਸਤਿਗੁਰ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਸਾਨੂੰ ਵੀ ਸਿੱਖਿਆ ਦਿੱਤੀ ਹੈ, ਸੰਸਾਰ ਵਿੱਚ ਕਿਸੇ ਦੀ ਕੋਈ ਚੀਜ਼, ਸਕੂਟਰ, ਸਾਈਕਲ, ਜੁੱਤੀ, ਕੋਈ ਧਨ ਦੌਲਤ ਚੱਕ ਲਵੇ ਉਹਨੂੰ ਅਸੀਂ ਚੋਰ ਕਹਿੰਦੇ। ਸੌ ਚੋਰਾਂ ਦਾ ਗੁਣ ਜਿਸ ਬੰਦੇ ਵਿੱਚ ਆ ਜਾਵੇ ਉਹਨੂੰ ਠੱਗ ਕਹੀਦਾ। ਚੋਰ ਹੁੰਦਾ ਜਿਹੜਾ ਸੁੱਤੇ ਪਏ ਦੀ ਚੀਜ਼ ਚੱਕੇ, ਠੱਗ ਹੁੰਦਾ ਪ੍ਰੇਮੀਓ ਜਿਹੜਾ ਜਾਗਦੇ ਦੀ ਚੀਜ਼ ਚੁੱਕੇ। ਠੱਗ ਜਿਹੜੇ ਹੁੰਦੇ ਨੇ ਮੇਲਿਆਂ ਵਿੱਚ ਜਾਗਦੇ ਤੁਰਦੇ ਫਿਰਦਿਆਂ ਦੇ ਬਟੂਏ ਕੱਢਦੇ ਹੁੰਦੇ। ਇਹਨਾਂ ਤੋਂ ਵੀ ਵੱਡਾ ਹੁੰਦਾ ਜਿਹਨੂੰ ਕੁਝ ਕੱਢਣਾ ਨਾ ਪਵੇ, ਚੁੱਕਣਾ ਨਾ ਪਵੇ, ਗੱਲਾਂ ਬਾਤਾਂ ਹੀ ਐਸੀਆਂ ਕਰ ਦੇਵੇ ਕਿ ਅਗਲਾ ਬੰਦਾ ਆਪ ਹੀ ਮਾਇਆ ਕੱਢ ਕੇ ਦੇ ਜਾਵੇ, ਮਰਜ਼ੀ ਨਾਲ ਹੀ ਬਟੂਆ ਫੜਾ ਦੇਵੇ, ਉਹਦਾ ਨਾਮ ਹੁੰਦਾ ਤਸਕਰ। ਸੌ ਚੋਰ ਇਕੱਠਾ ਹੋਵੇ ਇੱਕ ਠੱਗ ਬਣਦਾ, ਅਤੇ ਸੌ ਠੱਗ ਇਕੱਠਾ ਹੋਵੇ ਇੱਕ ਤਸਕਰ ਬਣਦਾ। ਤਸਕਰ ਚੋਰਾਂ ਦੇ ਮਹਿਕਮੇ ਦਾ ਸਭ ਤੋਂ ਵੱਡਾ, ਸਭ ਤੋਂ ਵੱਡੀ ਪਦਵੀ ਹੈ। ਹੁਣ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਇੱਕ ਸਿੱਖਿਆ ਦਿੰਦੇ ਨੇ, ਭਾਈ ਲੋਕਾਂ ਦੀਆਂ ਚੀਜ਼ਾਂ ਚੁੱਕਣ ਵਾਲਿਆਂ ਨੂੰ ਚੋਰ ਨਾ ਕਹੋ, ਇਹ ਤਾਂ ਥੋੜ੍ਹੀਆਂ ਵਸਤੂਆਂ ਚੁੱਕਦੇ ਨੇ, ਠੱਗੀ ਕਰਨ ਵਾਲੇ ਠੱਗੀ ਕਰਦੇ ਨੇ, ਪਰ ਸਭ ਤੋਂ ਵੱਡਾ ਚੋਰ ਕੌਣ ਹੈ? ਤੇ ਤਸਕਰ ਜੋ ਨਾਮ ਨਾ ਲੇਵੈ, ਵਾਸੈ ਕੋਟ ਪਚਾਸਾ। ਸਭ ਤੋਂ ਵੱਡੇ ਚੋਰ ਭਾਈ ਉਹ ਨੇ ਜੋ ਰੱਬ ਨੂੰ ਭੁੱਲੇ ਹੋਏ ਨੇ, ਜੋ ਪਰਮੇਸ਼ਰ ਦਾ ਨਾਮ ਨਹੀਂ ਜਪਦੇ। ਜਿੰਨੀ ਨਾਮ ਵਿਸਾਰੇ ਬਹੁ ਕਰਮ ਕਮਾਵੇ ਹੋਰ, ਨਾਨਕ ਜੰਪੁਰ ਬੱਧੇ ਮਾਰੀਏ ਜਿਉਂ ਸੰਨੀ ਉੱਪਰ ਚੋਰ। ਸਭ ਤੋਂ ਵੱਡੇ ਚੋਰ ਬਾਣੀ ਨੇ ਉਹਨਾਂ ਨੂੰ ਮੰਨਿਆ ਜਿਹੜੇ ਵਾਹਿਗੁਰੂ ਦੀਆਂ ਦਾਤਾਂ ਪ੍ਰਾਪਤ ਕਰਕੇ ਦਾਤੇ ਨੂੰ ਭੁੱਲ ਜਾਂਦੇ ਨੇ, ਪਰਮੇਸ਼ਰ ਨੂੰ ਭੁੱਲੇ ਹੋਏ ਹਨ, ਉਹ ਸਭ ਤੋਂ ਵੱਡੇ ਚੋਰ ਨੇ। ਜਿਵੇਂ ਇੱਥੇ ਚੋਰ ਪਾੜ ਲਾਉਂਦਾ ਫੜਿਆ ਜਾਵੇ ਬਹੁਤ ਮਾਰ ਕੁਟਾਈ ਹੁੰਦੀ ਹੈ, ਇਸੇ ਤਰ੍ਹਾਂ ਜਮਾਂ ਦੇ ਦਰਬਾਰ ਵਿੱਚ ਜਿਹੜੇ ਵਾਹਿਗੁਰੂ ਤੋਂ ਬੇਮੁਖ ਨੇ, ਭੁੱਲੇ ਹੋਏ ਨੇ, ਉਹਨਾਂ ਦਾ ਵੀ ਬੁਰਾ ਹਾਲ ਹੁੰਦਾ। ਭਾਈ ਵਿਧੀ ਚੰਦ ਜੀ ਸਾਥੀਆਂ ਨੂੰ ਕਹਿੰਦੇ ਕਿਤੇ ਪਕੜੇ ਨਾ ਜਾਈਏ, ਮਾਰ ਮਾਰ ਕੇ ਕੁੱਟ ਕੁੱਟ ਕੇ ਮਾਰ ਦੇਣਗੇ ਲੋਕ, ਮਹਿਸਾਂ ਦਾ ਲਾਲਚ ਛੱਡੋ ਅਤੇ ਆਪਣੀ ਜਾਨ ਬਚਾਓ। ਜਦ ਭਾਈ ਵਿਧੀ ਚੰਦ ਜੀ ਨੇ ਗੱਲ ਆਖੀ, ਉਹ ਪਕੜਨ ਵਾਲਿਆਂ ਨੇ ਬੋਲ ਸੁਣ ਲਏ ਹਨੇਰੇ ਵਿੱਚ, ਅਤੇ ਭਾਈ ਵਿਧੀ ਚੰਦ ਜੀ ਦੇ ਪਿੱਛੇ ਹੋ ਗਏ ਸਾਰੇ ਕਿ ਚੋਰ ਫੜਨੇ, ਮੱਝਾਂ ਤਾਂ ਹੁਣ ਮਿਲੇ ਜਾਣੀਏ। ਭਾਈ ਵਿਧੀ ਚੰਦ ਜੀ ਅੱਗੇ ਅੱਗੇ ਪਕੜਨ ਵਾਲੇ ਸ਼ਸਤਰ ਲੈ ਕੇ ਪਿੱਛੇ ਪਿੱਛੇ, ਤਿੰਨ ਚਾਰ ਵਜੇ ਦਾ ਸਮਾਂ ਆ ਗਿਆ ਤੜਕੇ ਦਾ, ਹਨੇਰਾ ਘੁੱਪ, ਅਤੇ ਸਾਧ ਸੰਗਤ ਭਾਈ ਵਿਧੀ ਚੰਦ ਜੀ ਨੇ ਸੋਚਿਆ ਮੈਂ ਫੜਿਆ ਜਾਣਾ, ਪਿਛਲੀਆਂ ਚੋਰੀਆਂ ਵੀ ਨਿਕਲ ਆਉਣਗੀਆਂ, ਐਸਾ ਸਾਧਨ ਵਰਤਿਆ, ਕੋਈ ਰੱਬ ਨੇ ਕਿਰਪਾ ਕੀਤੀ, ਸੰਯੋਗ ਕਰਮ ਪ੍ਰਗਟ ਹੋ ਗਿਆ ਭਾਈ ਵਿਧੀ ਚੰਦ ਜੀ ਦਾ। ਜਿੱਥੇ ਨੱਠਿਆ ਜਾਂਦਾ ਸੀ ਪਿੰਡ ਤੋਂ ਬਾਹਰ ਖੇਤਾਂ ਵਿੱਚ ਦੂਰ ਇੱਕ ਟੋਭਾ ਸੀ ਤਲਾਅ, ਉਸ ਤਲਾਅ ਦੇ ਵਿੱਚ ਵੜ ਗਿਆ ਭਾਈ ਵਿਧੀ ਚੰਦ ਆਪਣੇ ਆਪ ਨੂੰ ਲੁਕਾਉਣ ਖਾਤਰ, ਕਿ ਪਾਣੀ ਦੇ ਵਿੱਚ ਆਪਣੇ ਆਪ ਨੂੰ ਲੁਕੋ ਲਵਾਂ, ਮੌਤ ਦਾ ਡਰਦਾ, ਪਕੜਨ ਵਾਲਿਆਂ ਤੋਂ ਡਰਦਾ, ਆਪਣੀਆਂ ਚੋਰੀਆਂ ਦੇ ਪਾਪਾਂ ਤੋਂ ਡਰਦਾ ਭਾਈ ਵਿਧੀ ਚੰਦ ਉਸ ਤਲਾਅ ਵਿੱਚ ਵੜ ਗਿਆ, ਗਲ ਗਲ ਪਾਣੀ ਵਿੱਚ ਜਾ ਕੇ ਖੜ ਗਿਆ, ਪਰ ਕਿਰਪਾ ਹੋਈ, ਪੂਰਵ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਉਸੇ ਸਰੋਵਰ ਤਲਾਅ ਦੇ ਵਿੱਚ ਕੋਈ ਰੱਬ ਦਾ ਪਿਆਰਾ, ਕੋਈ ਸਾਈਂ ਦਾ ਪਿਆਰਾ, ਕੋਈ ਖੁਦਾ ਦਾ ਪਿਆਰਾ, ਭਗਵਾਨ ਦਾ ਸਿਮਰਨ ਕਰਨ ਵਾਲਾ ਬੰਦਾ, ਮਹਾਂਪੁਰਖ, ਉਹ ਵੀ ਜਲ ਵਿੱਚ ਖੜਾ ਪਰਮੇਸ਼ਰ ਦਾ ਸਿਮਰਨ ਕਰ ਰਿਹਾ ਸੀ, ਸਤਿਗੁਰਾਂ ਦੀ ਬਾਣੀ ਪੜ੍ਹ ਰਿਹਾ ਸੀ, ਜਲ ਵਿੱਚ ਖੜ ਕੇ ਤਪ ਕਰ ਰਿਹਾ ਸੀ। ਉਹਦੀ ਬਾਣੀ ਦੇ ਬੋਲ ਭਾਈ ਵਿਧੀ ਚੰਦ ਦੇ ਕੰਨਾਂ ਵਿੱਚ ਪਏ। ਉਸ ਸਮੇਂ ਨੂੰ ਗੁਰੂ ਅਰਜਨ ਦੇਵ ਜੀ ਨੇ ਲਿਖਿਆ ਹੈ, ਜਾਗਦੇ ਨੇ ਉਦੋਂ ਸਾਈਂ ਦੇ ਪਿਆਰੇ, ਜਾਗਦੇ ਨੇ ਰਾਮ ਦੇ ਪਿਆਰੇ, ਚਮਕਣ ਤਾਰੇ ਪਿੰਨੀ ਉਸ ਸਮੇਂ ਨੂੰ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗ ਪਰ ਉਦੋਂ ਜਾਗਦੇ ਕੌਣ ਨੇ ਪਿੰਨੀ ਰਹਿਣੜੀਏ ਚਮਕਣ ਤਾਰੇ ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ ਉਹ ਕੋਈ ਸਾਈਂ ਦਾ ਪਿਆਰਾ ਕੋਈ ਰੱਬ ਦਾ ਪਿਆਰਾ ਪਰਮੇਸ਼ਰ ਦੇ ਵਿਯੋਗ ਵਿੱਚ ਬਿਰਹੋਂ ਕੁੱਠੀ ਆਤਮਾ ਗਲ ਗਲ ਖੜੇ ਪਾਣੀ ਵਿੱਚ ਸਤਿਗੁਰਾਂ ਦੀ ਬਾਣੀ ਪੜ੍ਹ ਰਿਹਾ ਸੀ ਉਸ ਮਹਾਂਪੁਰਖ ਦੇ ਵਚਨਾਂ ਦੁਆਰਾ ਰਸਨਾ ਦੁਆਰਾ ਜਦੋਂ ਬਾਣੀ ਦਾ ਪਾਠ ਭਾਈ ਵਿਧੀ ਚੰਦ ਚੋਰ ਨੇ ਜੋ ਮੌਤ ਤੋਂ ਡਰਦਾ ਟੋਭੇ ਵਿੱਚ ਲੁਕਿਆ ਉਹਦੇ ਕੰਨਾਂ ਵਿੱਚ ਬਾਣੀ ਪਈ ਅਕਾਲ ਪੁਰਖ ਭਗਵਾਨ ਦਾ ਨਾਮ ਕੰਨਾਂ ਵਿੱਚ ਪੈ ਗਿਆ ਤੇ ਬੋਲਣ ਵਾਲਾ ਕੌਣ ਸੀ ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਕਹਿ ਦਿੱਤਾ ਬਾਣੀ ਉਚਰੈ ਸਾਧ ਜਨ ਅਮਿਓਂ ਚੱਲੈ ਝਰਨੇ ਕੋਈ ਸ਼ੁੱਧ ਰਸਨਾ ਵਾਲਾ ਸ਼ੁੱਧ ਬਿਰਤੀ ਵਾਲਾ ਸ਼ੁੱਧ ਮਨ ਵਾਲਾ ਸਾਧ ਨਾਮ ਨਿਰਮਲ ਤਾਂ ਕੇ ਕਰਮ ਸ਼ੁੱਧ ਕਰਮਾਂ ਵਾਲਾ ਰੱਬ ਦਾ ਪਿਆਰਾ ਜਦੋਂ ਰੱਬ ਦਾ ਨਾਂ ਲੈਂਦਾ ਇਹ ਹੋ ਜਾਂਦਾ ਕਿ ਅੰਮ੍ਰਿਤ ਦੇ ਝਰਨੇ ਚੱਲ ਪਏ ਉਹ ਵਿਧੀ ਚੰਦ ਦੇ ਕੰਨਾਂ ਵਿੱਚ ਅਕਾਲ ਪੁਰਖ ਦਾ ਨਾਮ ਸਤਿਗੁਰਾਂ ਦੀ ਬਾਣੀ ਪੈਣੀ ਸ਼ੁਰੂ ਹੋ ਗਈ ਅਤੇ ਜਿਉਂ ਜਿਉਂ ਬਾਣੀ ਸੁਣਦਾ ਜਾਵੇ ਭੁੱਲਦਾ ਹੀ ਜਾਵੇ ਮੈਂ ਚੋਰ ਹੈ ਮੈਨੂੰ ਪਕੜਨ ਵਾਲੇ ਆਲੇ ਦੁਆਲੇ ਖੜ੍ਹੇ ਨੇ ਜਿੰਨਾ ਭੈ ਸੀ ਉਹ ਸਾਰਾ ਨਾਸ਼ ਹੋ ਗਿਆ ਸਤਿਗੁਰਾਂ ਦੀ ਬਾਣੀ ਦਾ ਬਚਨ ਹੈ ਜੇ ਡਰ ਤੋਂ ਰਹਿਤ ਹੋਣੇ ਜੇ ਭੈ ਤੋਂ ਰਹਿਤ ਹੋਣੇ ਤਾਂ ਨਿਰਭਉ ਜਪੈ ਸਗਲ ਭਉ ਮਿਟੈ ਸਿਮਰਨ ਉਸ ਅਕਾਲ ਪੁਰਖ ਦਾ ਕਰੋ ਜੋ ਡਰ ਤੋਂ ਰਹਿਤ ਹੈ ਜੋ ਨਿਰਭੈ ਵਾਹਿਗੁਰੂ ਹੈ ਉਹਦਾ ਜਿਹੜਾ ਸਿਮਰਨ ਹੈ ਉਹ ਤੈਨੂੰ ਵੀ ਭੈ ਤੋਂ ਰਹਿਤ ਕਰ ਦੂਗਾ ਅਸੀਂ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜਿਹੜੇ ਆਪ ਡਰਦੇ ਫਿਰਦੇ ਨੇ ਜਿਨ੍ਹਾਂ ਨੂੰ ਆਪ ਮੌਤ ਦਾ ਡਰ ਹੈ ਮੌਤ ਨਾਲੋਂ ਵੀ ਆਲੇ ਦੁਆਲੇ ਦੇ ਫਿਰਦੇ ਲੋਕਾਂ ਤੋਂ ਹੀ ਡਰਦੇ ਨੇ ਉਹ ਕਿਸੇ ਦਾ ਡਰ ਕੀ ਦੂਰ ਕਰਨਗੇ ਡਰ ਦੂਰ ਕਰਨ ਵਾਲਾ ਇੱਕੋ ਇੱਕ ਸਾਧਨ ਹੈ ਕਿ ਪਰਮੇਸ਼ਰ ਦਾ ਨਾਮ ਅਕਾਲ ਪੁਰਖ ਦੀ ਸਿਫਤ ਸਲਾਹ ਨਿਰਭਉ ਜਪੈ ਸਗਲ ਭਉ ਮਿਟੈ ਜਾਂ ਫਿਰ ਜੇ ਡਰ ਦੂਰ ਕਰਨੇ ਤਾਂ ਸਤਿਗੁਰਾਂ ਨੇ ਇੱਕ ਹੋਰ ਬਾਣੀ ਵਿੱਚ ਫਰਮਾਨ ਕੀਤਾ ਭੈ ਕਾਹੂ ਕਉ ਦੇਤ ਨੈ ਭੈ ਮਾਨਤ ਆਨ ਜੇ ਭਾਈ ਤੂੰ ਕਿਸੇ ਤੋਂ ਡਰਨਾ ਨਹੀਂ ਹੈ ਤਾਂ ਕਿਸੇ ਨੂੰ ਡਰਾਉਣ ਤੋਂ ਵੀ ਖੜ ਜਾ ਜੇ ਅਸੀਂ ਕਿਸੇ ਨੂੰ ਭੈ ਦੇਵਾਂਗੇ ਲਾਜ਼ਮੀ ਹੈ ਸਾਨੂੰ ਵੀ ਕਿਸੇ ਤੋਂ ਡਰਨਾ ਪਵੇਗਾ ਇਸੇ ਨੂੰ ਬਾਣੀ ਵਿੱਚ ਹੋਰ ਫਰਮਾਨ ਕੀਤਾ ਕਿ ਜੇ ਤੂੰ ਕਿਸੇ ਤੋਂ ਡਰਨਾ ਨਹੀਂ ਤਾਂ ਆਪ ਨਾ ਡਰੋ ਨਾ ਅਬਰ ਡਰਾਵੋ ਜੇ ਤੂੰ ਭੈ ਤੋਂ ਰਹਿਤ ਹੋਣਾ ਭਾਈ ਤਾਂ ਕਿਸੇ ਨੂੰ ਭੈ ਦੇਣ ਤੋਂ ਵੀ ਖੜ ਜਾ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸੇ ਨੂੰ ਹੁਕਮ ਕੀਤਾ ਕਿ ਕਿਸੇ ਤੋਂ ਡਰਨਾ ਨਹੀਂ ਅਤੇ ਕਿਸੇ ਨੂੰ ਡਰਾਉਣਾ ਵੀ ਨਹੀਂ ਇਹ ਦੋਵੇਂ ਸ਼ਰਤਾਂ ਨੇ ਜਦੋਂ ਅਸੀਂ ਕਿਸੇ ਨੂੰ ਡਰਾਵਾਂਗੇ ਤਾਂ ਸਾਡੇ ਅੰਦਰ ਵੀ ਡਰ ਪੈਦਾ ਹੋਵੇਗਾ ਉਹ ਅਕਾਲ ਪੁਰਖ ਦਾ ਨਾਮ ਸਤਿਗੁਰਾਂ ਦੀ ਸੱਚੀ ਬਾਣੀ ਜੋ ਭੈ ਤੋਂ ਰਹਿਤ ਹੈ ਨਿਰਵੈਰ ਹੈ ਉਸ ਬਾਣੀ ਦਾ ਜਾਪ ਕਰ ਰਹੇ ਸੀ ਰੱਬ ਦੇ ਪਿਆਰੇ ਸਾਈਂ ਦੇ ਪਿਆਰੇ ਸ਼ੁੱਧ ਰਸਨਾ ਤੋਂ। ਕਿਹੜੀ ਰਸਨਾ ਤੋਂ? ਜਿਸ ਰਸਨਾ ਨੂੰ ਸਤਿਗੁਰਾਂ ਨੇ ਬਾਣੀ ਵਿੱਚ ਲਿਖ ਦਿੱਤਾ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸੇ ਨੂੰ ਹੁਕਮ ਕੀਤਾ ਕਿ ਕਿਸੇ ਤੋਂ ਡਰਨਾ ਨਹੀਂ ਤੇ ਕਿਸੇ ਨੂੰ ਡਰਾਉਣਾ ਵੀ ਨਹੀਂ। ਇਹ ਦੋਵੇਂ ਸ਼ਰਤਾਂ ਨੇ। ਜਦੋਂ ਅਸੀਂ ਕਿਸੇ ਨੂੰ ਡਰਾਵਾਂਗੇ ਤਾਂ ਸਾਡੇ ਅੰਦਰ ਵੀ ਡਰ ਪੈਦਾ ਹੋਵੇਗਾ। ਉਹ ਅਕਾਲ ਪੁਰਖ ਦਾ ਨਾਮ, ਸਤਿਗੁਰਾਂ ਦੀ ਸੱਚੀ ਬਾਣੀ ਜੋ ਭੈ ਤੋਂ ਰਹਿਤ ਹੈ, ਨਿਰਵੈਰ ਹੈ, ਉਸ ਬਾਣੀ ਦਾ ਜਾਪ ਕਰ ਰਹੇ ਸੀ ਰੱਬ ਦੇ ਪਿਆਰੇ ਸਾਈਂ ਦੇ ਪਿਆਰੇ ਸ਼ੁੱਧ ਰਸਨਾ ਤੋਂ। ਕਿਹੜੀ ਰਸਨਾ ਤੋਂ? ਜਿਸ ਰਸਨਾ ਨੂੰ ਸਤਿਗੁਰਾਂ ਨੇ ਬਾਣੀ ਵਿੱਚ ਲਿਖ ਦਿੱਤਾ।
ਵਸਦਾ ਪਰਮਾਤਮਾ ਸਾਧੂ ਦੀ ਰਸਨਾ, ਵਸਦਾ ਪਰਮਾਤਮਾ ਸਾਧੂ ਦੀ ਰਸਨਾ।
ਸਾਧ ਕੀ ਰਸਨਾ। ਗੁਰੂ ਅਰਜਨ ਦੇਵ ਜੀ ਨੇ ਵੀ ਬਚਨ ਕੀਤਾ, ਕੋ ਕਹਿਤੋ ਸਭ ਬਾਹਰ ਬਾਹਰ, ਕੋ ਕਹਿਤੋ ਸਭ ਮਹੀਓ, ਨਾਨਕ ਕਹਿਤ ਸੁਣੋ ਰੇ ਲੋਗਾ, ਸੰਤ ਰਸਨ ਕੋ ਬਸਹੀਓ। ਉਸ ਰਸਨਾ ਉੱਤੇ ਪਰਮੇਸ਼ਰ ਦਾ ਨਾਮ ਵਸਦਾ ਸੀ। ਉਸ ਰਸਨਾ ਤੋਂ ਸੁਣੀ ਬਾਣੀ, ਨਿਰਭੈ ਹੋ ਗਿਆ ਮਨ, ਆਰਾਮ ਨਾਲ ਖੜਾ ਬਾਣੀ ਸੁਣੀ ਗਿਆ। ਕਿਉਂਕਿ ਸਤਿਗੁਰਾਂ ਦਾ ਨਾਮ, ਸਤਿਗੁਰਾਂ ਦੀ ਬਾਣੀ, ਜਦੋਂ ਇਹਦੇ ਵਿੱਚ ਸਾਡਾ ਧਿਆਨ ਜੁੜ ਜਾਵੇ, ਇਹ ਜੀਵ ਨੂੰ ਸਰੀਰ ਤੋਂ ਜੁਦਾ ਕਰ ਦਿੰਦੀ ਹੈ। ਜਦੋਂ ਜੀਵ ਸਰੀਰ ਤੋਂ ਪਰੇ ਹੋ ਜਾਵੇ, ਦੁੱਖ ਸੁੱਖ ਰਹਿਤ ਹੋ ਜਾਂਦਾ। ਪੰਡਿਤ ਗੁਲਾਬ ਸਿੰਘ ਜੀ ਮਹਾਰਾਜ, ਪੰਡਿਤ ਤਾਰਾ ਸਿੰਘ ਜੀ ਨਰੋਤਮ, ਜਿਨ੍ਹਾਂ ਨੇ ਮੋਕਸ਼ ਪੰਥ ਦਾ ਟੀਕਾ ਕੀਤਾ, ਉਹਨਾਂ ਨੇ ਬਚਨ ਕੀਤੇ ਨੇ, ਸਰਵ ਦੁੱਖ ਕੋ ਕਾਰਨ ਦੇ, ਸਾਰੇ ਦੁੱਖਾਂ ਦਾ ਕਾਰਨ ਸਾਡਾ ਸਰੀਰ ਹੈ। ਜਦ ਤੱਕ ਅਸੀਂ ਸਰੀਰ ਨਾਲ ਜੁੜੇ ਰਹਾਂਗੇ ਉਦੋਂ ਤੱਕ ਅਸੀਂ ਦੁਖੀ ਰਹਾਂਗੇ, ਅਤੇ ਜਦੋਂ ਸਿਮਰਨ ਕਰਕੇ ਸਰੀਰ ਤੋਂ ਪਰੇ ਹੋ ਜਾਂਦਾ ਹੈ ਜੀਵ, ਉਦੋਂ ਸਾਰੇ ਦੁੱਖਾਂ ਦਾ ਨਾਸ਼। ਜਿਵੇਂ ਹੌਸਪੀਟਲ ਦੇ ਵਿੱਚ ਡਾਕਟਰ ਟੀਕਾ ਲਾ ਦਿੰਦੇ ਹਨ, ਟੀਕਾ ਲਾਉਣ ਤੋਂ ਬਾਅਦ ਆਪਰੇਸ਼ਨ ਕਰਦੇ ਨੇ, ਕੈਂਚੀ ਨਾਲ ਵੱਢਦੇ ਨੇ, ਉਸਤਰਿਆਂ ਨਾਲ ਵੱਢਦੇ ਨੇ, ਸੂਈਆਂ ਨਾਲ ਸਿਉਂਦੇ ਨੇ, ਪਰ ਬੰਦਾ ਆਰਾਮ ਨਾਲ ਪਿਆ ਰਹਿੰਦਾ, ਕੋਈ ਚੀਜ਼ ਨਹੀਂ ਵੱਟਦਾ। ਕਿਉਂ ਨਹੀਂ ਵੱਟਦਾ? ਉਸ ਦਵਾਈ ਨੇ ਉਸਦੇ ਜੀਵ ਨੂੰ ਸਰੀਰ ਤੋਂ ਪਰੇ ਕੀਤਾ ਹੋਇਆ, ਸਰੀਰ ਨਾਲ ਸੰਬੰਧ ਤੋੜ ਦਿੱਤਾ। ਇਸੇ ਤਰ੍ਹਾਂ ਜਿਹੜਾ ਵਾਹਿਗੁਰੂ ਦਾ ਸਿਮਰਨ ਹੈ, ਉਹ ਪੰਜ ਭੂਤਕ ਤੱਤਾਂ ਦੇ ਸਰੀਰ ਤੋਂ ਜੀਵ ਨੂੰ ਪਰੇ ਕਰ ਦਿੰਦਾ। ਨਾ ਉੱਥੇ ਦੁੱਖ ਹੈ, ਨਾ ਭੁੱਖ ਹੈ, ਨਾ ਉਸਨ ਨਹੀਂ ਉਸ ਸੀਤ, ਉਹ ਅਵਸਥਾ ਹੀ ਐਸੀ ਹੈ। ਉਸੇ ਅਵਸਥਾ ਵਿੱਚ 36 ਯੁੱਗ ਤਪ ਕੀਤਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਉਸੇ ਅਵਸਥਾ ਵਿੱਚ ਤਿੰਨ ਯੁਗ ਤਪ ਕੀਤਾ ਹੇਮਕੁੰਟ ਸਾਹਿਬ ਜੀ ਅਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਸਾਡੇ ਦੇਸ਼ ਵਿੱਚ ਬੜੇ ਰਿਸ਼ੀ ਮੁਨੀ ਜਪੀ ਤਪੀ ਮਹਾਨ ਤਪਸਵੀ ਹੋਏ ਨੇ। ਉਹ ਤਪ ਤਾਂ ਹੀ ਹੁੰਦਾ ਭਾਈ ਜਦੋਂ ਧਿਆਨ ਵਾਹਿਗੁਰੂ ਦੇ ਨਾਮ ਵਿੱਚ ਜੁੜ ਜਾਵੇ, ਫਿਰ ਸਰੀਰ ਵੱਲ ਧਿਆਨ ਨਹੀਂ ਰਹਿੰਦਾ। ਇਹੀ ਧਿਆਨ ਦੀ ਵਿਵਸਥਾ ਸੀ ਕਿ ਮਤੀ ਦਾਸ ਜੀ ਦੇ ਸੀਸ 'ਤੇ ਆਰਾ ਚੱਲਿਆ ਪਰ ਚੀਸ ਨਹੀਂ ਵੱਟੀ। ਕਿਉਂ ਨਹੀਂ ਵੱਟੀ? ਕਿ ਧਿਆਨ ਸਰੀਰ ਵਿੱਚ ਨਹੀਂ ਸੀ, ਧਿਆਨ ਸ੍ਰੀ ਜਪਜੀ ਸਾਹਿਬ ਵਿੱਚ ਸੀ। ਭਾਈ ਦਿਆਲਾ ਜੀ ਦੇਗ ਵਿੱਚ ਉਬਲੇ ਆਲੂ ਵਾਂਗ ਉਬਲਦੇ ਪਾਣੀ ਵਿੱਚ ਸਰੀਰ ਉਬਲ ਰਿਹਾ ਸੀ, ਪਰ ਹਾਏ ਕਿਉਂ ਨਹੀਂ ਕੀਤੀ, ਦੁਹਾਈ ਕਿਉਂ ਨਹੀਂ ਪਾਈ? ਕਿਉਂਕਿ ਸਰੀਰ ਵੱਲ ਧਿਆਨ ਨਹੀਂ ਸੀ, ਧਿਆਨ ਸ੍ਰੀ ਜਪਜੀ ਸਾਹਿਬ ਨਾਲ ਜੁੜਿਆ ਹੋਇਆ ਸੀ। ਗਿਆਨੀ ਮਨੀ ਸਿੰਘ ਜੀ ਸ਼ਹੀਦ, ਜਿਨ੍ਹਾਂ ਦੇ ਬੰਦ ਬੰਦ ਕੱਟੇ ਗਏ ਅਤੇ ਨਾਲ ਦੀ ਨਾਲ ਜਿਹੜਾ ਅੰਗ ਸਰੀਰ ਦਾ ਕੱਟ ਹੁੰਦਾ ਸੀ ਉਹ ਜਲਾਦ ਚੋਕੇ ਕੋਲ ਟੋਕਰਾ ਰੱਖਿਆ ਹੋਇਆ ਸੀ, ਟੋਕਰੇ ਦੇ ਵਿੱਚ ਸਿੱਟੀ ਜਾਂਦੇ ਸਨ ਅੰਗ ਅੰਗ ਕੱਟ ਕੇ। ਇਤਿਹਾਸ ਵਿੱਚ ਆਉਂਦਾ ਕਿ ਸਰੀਰ ਉਦੋਂ ਸਮਾਪਤ ਹੋ ਚੁੱਕਿਆ ਸੀ ਜਦੋਂ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ, ਇਹ ਪੌੜੀ 'ਤੇ ਸਰੀਰ ਸਵਾਸਾਂ ਤੋਂ ਰਹਿਤ ਹੋ ਗਿਆ ਸੀ ਭਾਈ ਮਨੀ ਸਿੰਘ ਜੀ ਸ਼ਹੀਦ ਸਿੰਘ ਦਾ। ਪਰ ਅਜੀਬ ਕੌਤਕ ਵੇਖਿਆ ਲੋਕਾਂ ਨੇ, ਜਿੰਨੇ ਵੀ ਕਚਹਿਰੀ ਵਿੱਚ ਖੜ੍ਹੇ ਸਨ ਹਜ਼ਾਰਾਂ ਲੋਕ, ਉਹ ਜਿਸ ਟੋਕਰੇ ਵਿੱਚ ਗਿਆਨੀ ਮਨੀ ਸਿੰਘ ਜੀ ਦੇ ਅੰਗ ਕੱਟ ਕੱਟ ਕੇ ਰੱਖੇ ਹੋਏ ਸੀ, ਉਸ ਟੋਕਰੇ ਵਿੱਚੋਂ ਜਪਜੀ ਸਾਹਿਬ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ ਅਤੇ ਉਸ ਟੋਕਰੇ ਵਿੱਚ ਕੱਟੇ ਅੰਗਾਂ ਵਿੱਚੋਂ ਜਪਜੀ ਸਾਹਿਬ ਦਾ ਪਾਠ ਸੰਪੂਰਨ ਹੋਇਆ ਸੀ। ਅੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਧਿਆਨ ਦੀ ਗੱਲ ਹੈ ਗੁਰਸਿੱਖ ਪਿਆਰਿਓ, ਜਦੋਂ ਵਾਹਿਗੁਰੂ ਦੇ ਨਾਮ ਵਿੱਚ ਧਿਆਨ ਲੱਗ ਜਾਵੇ ਸਾਰੇ ਦੁੱਖ ਸਾਰੇ ਕਲੇਸ਼ ਸਾਰੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ ਨੇ। ਭਾਈ ਵਿਧੀ ਚੰਦ ਜੀ ਦਾ ਧਿਆਨ ਜੁੜ ਗਿਆ ਬਾਣੀ ਵਿੱਚ, ਕਿਉਂਕਿ ਜਿਹੜਾ ਬਾਣੀ ਸੁਣਾਉਂਦਾ ਸੀ ਉਹਦਾ ਵੀ ਜੁੜਿਆ ਹੋਇਆ ਸੀ। ਪਹਿਲਾਂ ਆਪ ਕਰਨੀ ਵਿੱਚ ਕੋਈ ਪੂਰਾ ਹੋਵੇ ਉਸੇ ਦੇ ਬਚਨ ਅਸਰ ਕਰਦੇ ਹਨ, ਉਸੇ ਦੇ ਬਚਨਾਂ ਦਾ ਮਨ 'ਤੇ ਪ੍ਰਭਾਵ ਹੁੰਦਾ। ਜੋ ਇਕੱਲੀ ਕਥਨੀ ਵਾਲੇ ਹੁੰਦੇ ਨੇ ਉਹਨਾਂ ਦੇ ਬਚਨਾਂ ਵਿੱਚ ਅਸਰ ਨਹੀਂ ਹੁੰਦਾ। ਬਾਣੀ ਉਹੀ ਹੁੰਦੀ ਹੈ, ਸਭ ਲੋਕ ਪੜ੍ਹਦੇ ਨੇ, ਪਰ ਜਦੋਂ ਬਾਣੀ ਰੋਮ ਰੋਮ ਵਿੱਚ ਵਸੀ ਹੋਈ ਹੋਵੇ, ਬਾਣੀ 'ਤੇ ਭਰੋਸਾ ਹੋਵੇ, ਉਦੋਂ ਕੋਈ ਰਸਨਾ ਤੋਂ ਬਾਣੀ ਉਚਾਰਦੇ ਤਾਂ ਪੱਥਰ ਮੋਮ ਹੋ ਜਾਂਦੇ ਹਨ, ਦਰਖਤ ਹਿੱਲਣ ਤੋਂ ਹਟ ਜਾਂਦੇ ਹਨ, ਪਸ਼ੂ ਪੰਛੀ ਵੀ ਜੜਤਾ ਦੇ ਵਾਂਗ ਕੋਲ ਸੁੰਨ ਹੋ ਕੇ ਬੈਠ ਜਾਂਦੇ ਸੀ। ਬਾਬੇ ਨਾਨਕ ਜੀ ਦਾ ਜਦੋਂ ਕੀਰਤਨ ਹੁੰਦਾ ਸੀ, ਉਹਨਾਂ ਮਹਾਂਪੁਰਸ਼ਾਂ ਨੇ ਨਿਤਨੇਮ ਪੂਰਾ ਕੀਤਾ, ਭਾਈ ਵਿਧੀ ਚੰਦ ਜੀ ਸੁਣੀ ਗਏ ਅਤੇ ਗੁਰਸਿੱਖ ਪਿਆਰਿਓ, ਮਹਾਂਪੁਰਸ਼ ਬਾਹਰ ਨਿਕਲੇ ਆਪਣੇ ਸਮੇਂ ਦੇ ਮੁਤਾਬਕ, ਕੰਢੇ 'ਤੇ ਖੜ ਕੇ ਆਪਣੇ ਬਸਤਰ ਪਾਉਣ ਲੱਗੇ, ਜਿਵੇਂ ਇਸ਼ਨਾਨ ਤੋਂ ਬਾਅਦ ਆਪਾਂ ਬਸਤਰ ਬਦਲੀਦੇ ਨੇ। ਨਾਲ ਦੀ ਨਾਲ ਭਾਈ ਵਿਧੀ ਚੰਦ ਵੀ ਤਲਾਅ ਤੋਂ ਬਾਹਰ ਆ ਗਿਆ ਅਤੇ ਆਉਂਦੇ ਸਾਰ ਮਹਾਂਪੁਰਸ਼ਾਂ ਦੇ ਚਰਨਾਂ 'ਤੇ ਸਿਰ ਧਰ ਦਿੱਤਾ। ਮਹਾਂਪੁਰਸ਼ ਬੜੇ ਹੈਰਾਨ ਹੋਏ ਕਿ ਇਸ ਉਜਾੜ ਵਿੱਚ ਕਦੇ ਅੱਜ ਤੱਕ ਕੋਈ ਬੰਦਾ ਨਹੀਂ ਆਇਆ ਸੀ, ਇਕੱਲੇ ਤਪ ਕਰਦੇ ਹਾਂ ਸਿਮਰਨ ਕਰਦੇ ਹਾਂ, ਇਹ ਪਤਾ ਨਹੀਂ ਅੱਜ ਕੌਣ ਆਇਆ। ਦੂਜੀ ਗੱਲ ਉਹਨਾਂ ਨੇ ਇਹ ਵੀ ਵੇਖੀ ਕਿ ਇਹਨੇ ਇਸ਼ਨਾਨ ਤਾਂ ਕੀਤੇ ਆ ਸਰੋਵਰ ਵਿੱਚ, ਪਰ ਇਹਨੇ ਸਣੇ ਕੱਪੜੇ ਹੀ ਕੀਤੇ ਆ, ਆਪਣੇ ਕੱਪੜੇ ਵੀ ਨਹੀਂ ਖੋਲ੍ਹੇ, ਚੱਗਾ ਪਜਾਮਾ ਵੀ ਪਾਇਆ ਹੋਇਆ, ਉਸੇ ਤਰ੍ਹਾਂ ਪਾਣੀ ਵਿੱਚੋਂ ਨੁੱਚੜਦਾ ਆ ਗਿਆ ਬਾਹਰ। ਜੇ ਇਸ਼ਨਾਨ ਇਹ ਕਰਦਾ ਬਸਤਰ ਤਾਂ ਖੋਲ੍ਹ ਲੈਂਦਾ। ਅਤੇ ਮਹਾਂਪੁਰਸ਼ ਪੁੱਛਣ ਲੱਗੇ, ਭਾਈ ਤੂੰ ਕੌਣ ਹੈ, ਇਹ ਕਿਵੇਂ ਇਸ਼ਨਾਨ ਕੀਤੇ ਆ ਬਸਤਰਾਂ ਦੇ ਸਮੇਤ ਹੀ? ਮਹਾਂਪੁਰਸ਼ਾਂ ਨੂੰ ਹੱਥ ਬੰਨ ਕੇ ਕਹਿ ਦਿੱਤਾ ਕਿ ਮਹਾਂਪੁਰਸ਼ੋ, ਨਾ ਮੈਂ ਇਸ਼ਨਾਨ ਕਰਨ ਵਾਲਾ ਹੈ, ਨਾ ਮੈਂ ਸਿਮਰਨ ਕਰਨ ਵਾਲਾ ਹੈ, ਮੈਂ ਤਾਂ ਉਹ ਹੈ ਜਿਹਨੂੰ ਗੁਰੂ ਅਰਜਨ ਪਾਤਸ਼ਾਹ ਜੀ ਨੇ ਲਿਖਿਆ ਹੈ, ਜਿਵੇਂ ਸਾਗਰ ਪਾਣੀ ਦੇ ਨਾਲ ਭਰਿਆ ਔਗਣਾਂ ਦਾ ਮੈਂ ਭਰਿਆ, ਸਾਗਰ ਪਾਣੀ ਦੇ ਨਾਲ ਔਗਣਾਂ ਦਾ
ਸਾਗਰ ਪਾਣੀ ਦੇ ਨਾਲ ਆਪਣਾ ਦਾ ਮੈਂ ਭਰਿਆ
ਸਾਗਰ ਪਾਣੀ ਦੇ ਨਾਲ ਭਰਿਆ ਆਪਣਾ ਦਾ ਮੈਂ ਭਰਿਆ ਸਾਗਰ ਨੀਰ ਨਾਲ ਭਰਿਆ ਆਪਣਾ ਦਾ ਮੈਂ ਭਰਿਆ
ਮੇਰੇ ਦਾਤਾ ਆਪਣਾ ਦਾ ਮੈਂ ਭਰਿਆ ਮੇਰੇ ਸਾਹਿਬ
ਸਤਿਗੁਰ ਮੈਂ ਕਦੋਂ ਇਸ਼ਨਾਨ ਕਰਦੈ ਕਦੋਂ ਅੰਮ੍ਰਿਤ ਵੇਲੇ ਉੱਠਦੈ ਮੈਂ ਤਾਂ ਔਗਣਾਂ ਦਾ ਭਰਿਆ ਪਾਪੀ ਐ ਮੌਤ ਤੋਂ ਡਰਦਾ ਚੋਰਾਂ ਨੇ ਮੌਤ ਦਾ ਡਰ ਕਟਾਈ ਦਾ ਡਰ ਫਾਂਸੀ ਦਾ ਡਰ ਮੈਂ ਤਾਂ ਪਕੜਨ ਵਾਲੇ ਪਿੱਛੇ ਲੱਗੇ ਹੋਏ ਸੀ ਤੁਹਾਡੇ ਇਲਾਕੇ ਦਾ ਸਭ ਤੋਂ ਵੱਡਾ ਡਾਕੂ ਵਿਧੀ ਹੈ ਸੱਚ ਦੱਸ ਦਿੱਤਾ ਮਹਾਂਪੁਰਸ਼ਨ ਸਾਨੂੰ ਵੀ ਲੋੜ ਹੈ ਜਿਹੜੀ ਬਿਮਾਰੀ ਹੋਵੇ ਡਾਕਟਰ ਨੂੰ ਸੱਚ ਦੱਸ ਦਿਓ ਸਹੀ ਇਲਾਜ ਹੋ ਜਾਵੇਗਾ ਜੇ ਡਾਕਟਰ ਕੋਲੋਂ ਰੋਗ ਲੁਕਾਵਾਂਗੇ ਫਿਰ ਨਤੀਜਾ ਮੌਤ ਹੈ ਸਹੀ ਇਲਾਜ ਨਹੀਂ ਡਾਕਟਰ ਕਰ ਸਕੇਗਾ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਹੀ ਸਭ ਅਵਗੁਣ ਮੈਂ ਗੁਣ ਨਹੀਂ ਕੋਈ ਜਿਤਨੇ ਗੁਣ ਹਨ ਪਾਪ ਹਨ ਵਿਕਾਰ ਹਨ ਉਹ ਵੀ ਸਤਿਗੁਰ ਨੂੰ ਸੱਚ ਦੱਸ ਦਿਓ ਸਤਿਗੁਰ ਬਖਸ਼ਣ ਹਾਰ ਹਨ ਲੇਖੇ ਕਤੈ ਨਾ ਛੂਟੀਏ ਖਿਨ ਖਿਨ ਭੂਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਜੋ ਔਗਣ ਹਨ ਉਹ ਦੱਸ ਦਿਓ ਫਿਰ ਸਤਿਗੁਰ ਇਲਾਜ ਕਰ ਦੇਣਗੇ ਬਖਸ਼ ਦੇਣਗੇ ਵਿਧੀ ਚੰਦ ਨੇ ਸਾਰੇ ਔਗਣ ਦੱਸ ਦਿੱਤੇ ਚਰਨ ਫੜ ਲਏ ਮਹਾਂਪੁਰਸ਼ ਕਹਿੰਦੇ ਚੰਗਾ ਭਾਈ ਤੂੰ ਆਪਣਾ ਕੰਮ ਕਰ ਸਾਨੂੰ ਹੁਣ ਆਪਣਾ ਕੰਮ ਕਰਨ ਦੇ ਚਰਨ ਫੜ ਕੇ ਵਿਧੀ ਚੰਦ ਕਹਿੰਦਾ ਮਹਾਰਾਜ ਮੈਨੂੰ ਹੁਣ ਆਪਣੇ ਚਰਨੀ ਲਾ ਲਓ ਮੈਨੂੰ ਕੋਈ ਸਿੱਧਾ ਰਾਹ ਦੱਸ ਦਿਓ ਤੁਸੀਂ ਰੱਬ ਦੇ ਪਿਆਰੇ ਹੋ ਜੋੜ ਨਹਾਰੋ ਸੰਤ ਨਾਨਕ ਪਾਧਰ ਪੱਧਰੋ ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਇੱਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਸਤਿਗੁਰ ਮਹਾਂਪੁਰਸ਼ੋ ਕਿਰਪਾ ਕਰੋ ਮੈਨੂੰ ਆਪਣੀ ਸ਼ਰਨ ਬਖਸ਼ੋ ਉਹ ਸੀ ਰੱਬ ਦੇ ਪਿਆਰੇ ਉਹ ਸੀ ਸਾਈਂ ਦੇ ਪਿਆਰੇ ਸੱਚੇ ਸੁੱਚੇ ਸੰਤ ਜੇ ਤਾਂ ਕੋਈ ਅੱਜ ਕੱਲ੍ਹ ਮੇਰੇ ਵਰਗਾ ਸੰਤ ਹੁੰਦਾ ਮੈਂ ਤਾਂ ਆਪਣੇ ਡੇਰੇ ਹੀ ਲੈ ਜਾਣਾ ਸੀ ਅੱਜ ਖੇ ਅਖੋ ਸਤਨਾਮ ਚੱਲ ਭਾਈ ਸਾਡੇ ਡੇਰੇ ਰੱਬ ਦਿਖਦਾ ਕਈ ਹੱਥਾਂ ਤੇ ਚੱਕੀ ਫਿਰਦੇ ਨੇ ਕੋਈ ਕਿਸੇ ਤਰ੍ਹਾਂ ਰੱਬ ਦਿਖਾਉਂਦੇ ਚੇਲੇ ਚਰਟੇ ਬਣਾਉਣ ਦੀ ਲਾਲਸਾ ਲੱਗੀ ਹੋਈ ਹੈ ਉਹ ਰੱਬ ਦੇ ਪਿਆਰੇ ਸੀ ਉਹ ਕਹਿੰਦੇ ਭਾਈ ਇਹ ਕੰਮ ਸਾਥੋਂ ਨਹੀਂ ਹੋਣਾ ਅਸੀਂ ਤਾਂ ਆਪ ਗੁਣਾਗਾਰ ਹੈ ਅਸੀਂ ਤਾਂ ਆਪ ਭੁੱਲਣਹਾਰ ਹੈ ਤੂੰ ਆਪਣਾ ਕੰਮ ਕਰ, ਸਾਨੂੰ ਆਪਣਾ ਕੰਮ ਕਰਨ ਦੇ। ਜਦ ਮਹਾਂਪੁਰਸ਼ ਨਾ ਮੰਨੇ, ਵਿਧੀ ਚੰਦ ਨੇ ਚਰਨ ਫੜ ਲਏ, ਕਹਿੰਦਾ ਮਹਾਰਾਜ ਫਿਰ ਇੱਕ ਵਚਨ ਮੰਨ ਲਓ, ਜਾਂ ਤਾਂ ਤੁਸੀਂ ਮੈਨੂੰ ਆਪਣਾ ਕੰਮ ਸਿਖਾ ਦਿਓ, ਜਾਂ ਫਿਰ ਤੁਸੀਂ ਮੇਰੇ ਨਾਲ ਚੱਲੋ, ਮੈਂ ਆਪਣਾ ਤੁਹਾਨੂੰ ਸਿਖਾ ਦਿੰਦਾ। ਅਜਖੇ ਹਖੋ ਸਤਨਾਮ, ਇੱਕ ਕੰਮ ਕਰ ਲਓ, ਜਾਂ ਫਿਰ ਮੇਰੇ ਨਾਲ ਚੱਲੋ, ਜਿਹੜਾ ਕੰਮ ਮੈਨੂੰ ਆਉਂਦਾ ਮੈਂ ਸਿਖਾ ਦਿੰਦਾ। ਜਦ ਆਹ ਵਚਨ ਕੀਤਾ ਤਾਂ ਉਹ ਮਹਾਂਪੁਰਸ਼ ਕਹਿੰਦੇ, ਚੱਲ ਭਾਈ ਫਿਰ ਜੇ ਤੂੰ ਇਹ ਵਚਨ ਕਰਦੇ, ਫਿਰ ਜਿਹਦੀ ਬਾਣੀ ਤੈਂ ਸੁਣੀ ਹੈ, ਜਿਸ ਦੀ ਬਾਣੀ ਨੇ ਤੇਰਾ ਮਨ ਠੰਡਾ ਕੀਤਾ, ਜਲ ਤੋਂ ਬਲ ਤੋਂ ਤੌਕਿਆ, ਜਲਦੇ ਬਲਦੇ ਤੇਰੇ ਮਨ ਉੱਤੇ ਛਿੜਕਾ ਕੀਤਾ ਅੰਮ੍ਰਿਤ ਰੂਪੀ ਬਾਣੀ ਨੇ, ਮੈਂ ਤੈਨੂੰ ਨਹੀਂ ਤਾਰ ਸਕਦਾ। ਜਿਸ ਦੀ ਇਹ ਬਾਣੀ ਹੈ, ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਹੁਣ ਗੱਦੀ 'ਤੇ ਵਿਰਾਜਮਾਨ ਹਨ, ਚੱਲ ਤੈਨੂੰ ਉਹਨਾਂ ਦੀ ਸ਼ਰਨ ਵਿੱਚ ਲੈ ਕੇ ਜਾਣਾ। ਇਹੀ ਹੁੰਦਾ ਸੱਚੇ ਮਹਾਂਪੁਰਸ਼ਾਂ ਦੀ ਕਰਨੀ, ਆਪਣੇ ਨਾਲ ਨਹੀਂ ਜੋੜਨਾ, ਸਤਿਗੁਰ ਨਾਲ ਜੋੜਨਾ, ਸਤਿਗੁਰ ਦੀ ਸ਼ਰਨ ਵਿੱਚ ਲਿਜਾਣ ਵਾਸਤੇ ਵਿਚੋਲੇ ਬਣ ਜਾਣਾ, ਇਹਦੀ ਲੋੜ ਪੈਣੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਖਿਆ, ਹੋਏ ਵਿਚੋਲਾ ਆਣ ਮਿਲਾਵੇ। ਗੁਰੂ ਅਰਜਨ ਪਾਤਸ਼ਾਹ ਜੀ ਨੇ ਵੀ ਬਚਨ ਕੀਤਾ ਕਿ ਵਿਚੋਲੇ ਦੀ ਲੋੜ ਪੈਣੀ ਹੈ, ਆਪਾਂ ਨੂੰ ਤਾਂ ਕਿਉਂ ਨਹੀਂ ਪੈਣੀ। ਭਾਈ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਵੀ ਹੱਥ ਬੰਨ ਕੇ ਅਰਦਾਸ ਕੀਤੀ ਹੈ, ਮੇਰਾ ਪ੍ਰੀਤਮ ਪਿਆਰਾ ਕੋਈ ਆਣ ਮਿਲਾਵੇ, ਪ੍ਰੀਤਮ ਪਿਆਰਾ ਕੋਈ ਸਿਖਾਉਂਦੇ ਨੇ ਸਾਨੂੰ, ਅਰਦਾਸ ਕਰੋ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਫਿਰ ਉਹਨੂੰ ਦਈਏ, ਕਿਉਂ ਮੈਂ ਉਹਦੇ ਅੱਗੇ ਵਿਕ ਜਾਵਾਂ, ਤਨ ਮਨ ਧਨ ਉਹਨੂੰ ਦੇ ਦਵਾਂ। ਅਤੇ ਸਤਿਗੁਰਾਂ ਨੇ ਤਾਂ ਇੰਨੀ ਵਡਿਆਈ ਲਿਖੀ ਹੈ, ਤੈ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੀਜੇ, ਸੀਸ ਵੱਡੇ ਕਰ ਬੈਸਣ ਦੀਜੇ, ਬਿਨ ਸਿਰ ਸੇਵ ਕਰੀ। ਕੋਈ ਮੇਰੇ ਪਿਆਰੇ ਪ੍ਰੀਤਮ ਵਾਹਿਗੁਰੂ ਦੀ ਗੱਲ ਸੁਣਾ ਦੇਵੇ, ਉਹਦੀ ਕਥਾ ਕੀਰਤਨ ਵਡਿਆਈ ਸੁਣਾ ਦੇਵੇ, ਉਹਨੂੰ ਮੈਂ ਸਿਰ ਵੱਢ ਕੇ ਬੈਠਣ ਵਾਸਤੇ ਮੂੜਾ ਬਣਾ ਕੇ ਦੇ ਦੂੰ। ਸਤਿਗੁਰ ਅਰਜਨ ਦੇਵ ਜੀ ਉਹ ਬਚਨ ਕਰਦੇ ਨੇ, ਕੋਈ ਜਨ ਹਰ ਸਿਉਂ ਦੇਵੈ ਜੋੜ, ਕੋਈ ਜੋੜ ਦੇਵੇ ਮੈਨੂੰ ਰੱਬ ਦੇ ਨਾਲ, ਚਰਨ ਗਹੋਂ ਬਕੋਂ ਸ਼ੁਭ ਰਸਨਾ ਦੀਜੈ ਪ੍ਰਾਨ ਅਕੋਰ। ਅਕੋਰ ਹਿੰਦੀ ਵਿੱਚ ਕਹਿੰਦੇ ਭੇਟਾ ਨੂੰ। ਗੁਰੂ ਅਰਜਨ ਕਹਿੰਦੇ ਮੈਂ ਆਪਣੇ ਪ੍ਰਾਣਾਂ ਦੀ ਉਹ ਭੇਟਾ ਦੇ ਦੇਵਾਂ ਜੋ ਮੈਨੂੰ ਵਾਹਿਗੁਰੂ ਨਾਲ ਮਿਲਾ ਦੇਵੇ, ਸੱਚੇ ਸਤਿਗੁਰ ਨਾਲ ਮਿਲਾ ਦੇਵੇ। ਉਹ ਐਸੇ ਹੀ ਮਹਾਂਪੁਰਸ਼ ਸਨ ਜਿਹੜੇ ਭਾਈ ਵਿਧੀ ਚੰਦ ਨੂੰ ਕਹਿੰਦੇ, ਹੁਣ ਗੁਰੂ ਨਾਨਕ ਦੇ ਪੰਜਵੇਂ ਸਰੂਪ ਧਰਨ ਗਗਨ ਨਭਖੰਡਮ ਹੈ, ਜੋਤ ਸਵਰੂਪੀ ਰਹੋ ਪਰ ਪਣ ਮਥਰਾ ਕਿਛ ਭੇਦ ਨਹੀਂ, ਗੁਰੂ ਅਰਜਨ ਪਰ ਤਖ ਹਰ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਹੀਂ ਆਇਓ। ਚੱਲ ਉਹਨਾਂ ਦੀ ਸ਼ਰਨ ਵਿੱਚ ਤੈਨੂੰ ਲੈ ਕੇ ਚੱਲਦੇ, ਉਹ ਬਖਸ਼ਣ ਹਾਰ ਹਨ। ਉਹ ਸਮੁੰਦਰ ਸਾਗਰ ਵਾਂਗ ਭਰੇ ਹੋਏ ਔਗੁਣਾਂ ਨੂੰ ਕੱਟਣ ਵਾਲੇ ਹਨ, ਪਾਪੀਆਂ ਨੂੰ ਤਾਰਨ ਵਾਲੇ ਹਨ। ਉਹਨਾਂ ਦਾ ਨਾਮ ਹੀ ਜੋ ਹੀ ਜਪ ਲਵੇ, ਉਹੀ 84 ਲੱਖ ਜੂਨੀ ਵਿੱਚੋਂ ਬਚ ਜਾਂਦਾ। ਸੋ ਉਹ ਮਹਾਂਪੁਰਸ਼ਾਂ ਨੇ ਪਰ ਉਪਕਾਰ ਕੀਤਾ, ਆਪਣੇ ਡੇਰੇ ਆਪਣਾ ਚੇਲਾ ਨਹੀਂ ਬਣਾਇਆ, ਮਹਾਨ ਪਰਉਪਕਾਰ ਕੀਤਾ। ਭਾਈ ਬਿਧੀ ਚੰਦ ਜੀ ਨੂੰ ਲੈ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ, ਚਰਨਾਂ ਵਿੱਚ ਉਹ ਮਹਾਂਪੁਰਸ਼ ਲੈ ਕੇ ਗਏ ਸੀ। ਤਾਂ ਹੀ ਗੁਰੂ ਅਰਜਨ ਦੇਵ ਜੀ ਨੇ ਮਹਾਂਪੁਰਖਾਂ ਨੂੰ ਬਚਨ ਕੀਤਾ, ਆਏ ਨੇ ਜਨ ਪਰ ਉਪਕਾਰੀ, ਆਏ ਜਨ ਪਰ ਉਪਕਾਰ ਕਿਸੇ ਦਾ ਹੀ ਭਲਾ ਸੋਚਣ ਵਾਲੇ। ਸਾਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਨੇ ਬਾਬਾ ਫਰੀਦ ਜੀ ਹੁਕਮ ਕਰਦੇ ਨੇ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗਈ, ਸਭ ਕੁਛ ਪੱਲੇ ਸਭ ਕੁਛ ਪਾਏ। ਮਹਾਂਪੁਰਸ਼ ਸੰਤ ਮਹਾਰਾਜ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ, ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਮਸਤੂਬਾਣ ਵਾਲੇ, ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਸੰਤ ਮਹਾਰਾਜ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਸੰਤ ਮਹਾਰਾਜ ਬਾਬਾ ਹਰਖੋਵਾਲ ਵਾਲੇ, ਬਾਬਾ ਜਵਾਲਾ ਸਿੰਘ ਜੀ, ਹੋਰ ਬੇਅੰਤ ਮਹਾਂਪੁਰਸ਼ ਕਰਨੀ ਧਰਨੀ ਦੇ ਸੂਰੇ ਪੂਰੇ, ਉਹ ਕਾਹਤੋਂ ਜੱਗ ਵਿੱਚ ਆਉਂਦੇ ਨੇ? ਹਰ ਸਿਉਂ ਲੈਣ ਮਿਲਾਏ, ਅਤੇ ਮਿਲਾਉਂਦੇ ਕਿੰਨੇ ਨੇ? ਆਪਣਾ ਜੀਵਨ ਦਾਨ ਦੇ ਕੇ, ਜੀ ਦਾਨ ਦੇ ਭਗਤੀ ਲਾਇਨ, ਸਾਰਾ ਜੀਵਨ ਹੀ ਮਨੁੱਖਤਾ ਦੀ ਸੇਵਾ ਵਿੱਚ, ਸਾਰਾ ਜੀਵਨ ਹੀ ਸਮਾਜ ਸੁਧਾਰ ਵਿੱਚ, ਸਾਰਾ ਜੀਵਨ ਹੀ ਉਹਨਾਂ ਦੇ ਅਰਪਣ ਕਰ ਦੇਣਾ ਜੋ ਕੁਰਾਹੇ ਪਏ ਹੋਏ ਨੇ, ਜੋ ਮਨੁੱਖੀ ਜਾਮੇ ਨੂੰ ਪਹਿਚਾਣ ਨਹੀਂ ਸਕੇ ਕਿ ਭਈ ਪ੍ਰਾਪਤ ਮਾਨੁਖ ਦਿਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਮਰ ਕਾਜ ਤੇਰੇ ਕਿਤੇ ਨਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਜੋ ਇਸ ਆਸ਼ੇ ਨੂੰ ਨਹੀਂ ਜਾਣ ਸਕੇ ਕਿਸ ਮਾਰਗ ਤੇ ਤੁਰੇ ਹੋਏ ਨੇ, ਸਤਿਗੁਰ ਨੌਵੇਂ ਪਾਤਸ਼ਾਹ ਜੀ ਬਚਨ ਕਰਦੇ ਨੇ, ਏਕ ਭਗਤ ਭਗਵਾਨ ਜੈ ਪ੍ਰਾਣੀ ਕੈ ਨਾਹੇ ਮਨ, ਜੈਸੇ ਸ਼ੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਮਨੁੱਖ ਜਨਮ ਲੈ ਕੇ ਵੀ ਪਸ਼ੂਆਂ ਦੇ ਬਰਾਬਰ ਤੁਲਨਾ ਕੀਤੀ ਹੈ ਬਾਣੀ ਨੇ, ਉਹਨਾਂ ਨੂੰ ਸੁਧਾਰਨ ਵਾਸਤੇ, ਉਹਨਾਂ ਨੂੰ ਸੱਚੇ ਮਾਰਗ ਤੋਰਨ ਵਾਸਤੇ ਇਹੋ ਜਿਹੇ ਮਹਾਂਪੁਰਸ਼ਾਂ ਨੂੰ ਪਰਮਾਤਮਾ ਸਮੇਂ ਸਮੇਂ ਸਿਰ ਭੇਜਦਾ ਰਹਿੰਦਾ। ਕਾਹਦੇ ਵਾਸਤੇ? ਜੋ ਵਿਛੜੇ ਹੋਏ ਨੇ, ਬਚਨ ਸਾਧ ਸੁਖ ਪੰਥਾ ਲਹੰਤਾ ਵਡਕਰਮਣ ਹੈ। ਮਹਾਂਪੁਰਖਾਂ ਦੇ ਬਚਨ ਸੁੱਖਾਂ ਦਾ ਮਾਰਗ, ਮੁਕਤੀ ਦਾ ਮਾਰਗ। ਅਤੇ ਪ੍ਰਾਪਤ ਕਿਹਨੂੰ ਹੁੰਦੇ ਨੇ? ਜੋ ਵੱਡਿਆਂ ਭਾਗਾਂ ਵਾਲੇ ਹੁੰਦੇ ਨੇ। ਇਸੇ ਕਰਕੇ ਗੁਰੂ ਅਰਜਨ ਦੇਵ ਜੀ ਬਚਨ ਕਰਦੇ ਨੇ, ਜੇ ਕੋਈ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ। ਉਹੋ ਜਿਹੇ ਮਹਾਂਪੁਰਸ਼ਾਂ ਨੂੰ ਹਮੇਸ਼ਾ ਹੀ ਵਾਹਿਗੁਰੂ ਭੇਜਦੇ, ਜਿਨ੍ਹਾਂ ਦੇ ਬਾਬਤ ਪੰਚਮ ਪਾਤਸ਼ਾਹ ਜੀ ਨੇ ਬਚਨ ਕਰ ਦਿੱਤਾ, ਸਾਧ ਕੈ ਸੰਗ ਨਹੀਂ ਕਿਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਇਹੋ ਜਿਹੇ ਪੂਰਨ ਪੁਰਖ, ਜਿਹੜੇ ਸੱਚੇ ਸੁੱਚੇ ਮਹਾਂਪੁਰਖ ਹੁੰਦੇ ਨੇ, ਉਹ ਆਉਂਦੇ ਹੀ ਸੰਸਾਰ ਵਿੱਚ ਰੱਬ ਦੇ ਨਾਲ ਜੋੜਨ ਹਨ। ਸੋ ਉਹ ਮਹਾਂਪੁਰਖ ਭਾਈ ਬਿਧੀ ਚੰਦ ਜੀ ਨੂੰ ਲੈ ਕੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਪੁੱਜੇ, ਅਰਦਾਸ ਕੀਤੀ ਕਿ ਸਤਿਗੁਰੂ, ਇਹ ਬਿਧੀ ਚੰਦ ਡਾਕੂ ਹੈ, ਚੋਰ ਹੈ, ਕਿਰਪਾ ਹੋ ਗਈ ਤੁਹਾਡੀ ਅਕਾਲ ਪੁਰਖ ਦੀ, ਇਹਨੂੰ ਬਾਣੀ ਸੁਣਨ ਦਾ ਸਮਾਂ ਮਿਲ ਗਿਆ। ਕਾਰਨ ਤੋਂ ਕਾਰਜ ਪੈਦਾ ਹੁੰਦਾ, ਉਸ ਦਾ ਡਰ ਭੈ ਹੀ ਕਾਰਨ ਬਣ ਗਿਆ ਮਹਾਂਪੁਰਸ਼ਾਂ ਦੀ ਸੰਗਤ ਦਾ। ਜਿਹੜੇ ਪੂਰੇ ਪੁਰਖ ਹੁੰਦੇ ਨੇ ਉਹਨਾਂ ਦੀ ਸੰਗਤ, ਫਿਰ ਭਾਈ ਗੁਰਦਾਸ ਜੀ ਨੇ ਤਾਂ ਹੀ ਲਿਖਿਆ, ਪਸ਼ੂ ਪਰੇ ਤੋਂ ਦੇਵ ਕਰੇ, ਪੂਰੇ ਸਤਿਗੁਰ ਕੀ ਵਡਿਆਈ। ਮਹਾਂਪੁਰਸ਼ਾਂ ਦੀ ਸੰਗਤ ਨੇ ਗਨਕਾ ਵਰਗੀਆਂ ਪਾਪਣਾਂ ਨੂੰ ਬੈਕੁੰਠ ਪਹੁੰਚਾ ਦਿੱਤਾ। ਉਸ ਵਾਹਿਗੁਰੂ ਦੇ ਨਾਮ ਨੇ ਅਜਾ ਮਲ ਪਾਪੀ ਜਗ ਜਾਣੈ ਨਿਮਖ ਮਾਹੇ ਨਿਸਤਾਰਾ। ਭਾਈ ਸਾਹਿਬ ਜੀ ਦੇ ਬਚਨ ਹਨ, ਪਿਆਰੇ ਜੀ, ਪਸ਼ੂ ਪਰੇ ਤੋਂ ਦੇਵ ਕਰੇ, ਪਿਆਰੇ ਜੀ, ਪਸ਼ੂ ਪਰੇ ਤੋਂ ਦੇਵ ਕਰੇ,
ਪਿਆਰੇ ਜੀ, ਪਸ਼ੂ ਪਰੇ ਤੋਂ ਦੇਵ ਕਰੇ, ਪਿਆਰੇ ਜੀ, ਪਸ਼ੂ ਪਰੇ ਤੋਂ ਦੇਵ ਕਰੇ,
ਪਿਆਰੇ ਜੀ, ਪਸ਼ੂ ਪਰੇ ਤੋਂ ਕਰੇ ਦੇਵ ਤੇ, ਪਿਆਰੇ ਜੀ, ਪਸ਼ੂ ਪਰੇ